الحمد لله الحمد لله نحمده ونستعينه ونستغفره ونؤمن به ونتوكل عليه فنعوذ بالله من الشيطان الرجيم بسم الله الرحمن الرحيم والضحى والليل إذا سجى ما ودعك ربك وما قلى وللآخرة خير لك من الأولى ولسوف يعطيك ربك فترضى. سورة الضحى دي آيات نے سورہ دوحا دا مرکزی مضمون جڑا ہے وہ نبی صلی اللہ علیہ وسلم نو تسلی دین دے، یعنی جن حالات جو آپ گزر رہے سن اور جڑی مشکلات آپ محسوس کر رہے سن ان مشکلات دے حوالے نال آپ نو تسلی دیتی گئی، تے مزید اے گل بیان کیتی گئی ہے کہ آئندہ تانوں وڈی کامیابی میسر آئے گی. اس سورت دا مضمون بھی یہ ہوئی ہے، تے اس تو اگلی سورت جڑی علم نشرہ ہے وہ دا مضمون بھی یہ ہوئی ہے. یہ دونوں سورتیں جڑیاں نے آپ تے مرحلہ انذار عام دیا آخری صورتاں نے. مرحلہ انذار عام تو مراد ہے کہ جدوں آپ نو حکم دیتا گیا کہ تسی ہن کھلم کھلا یعنی خبردار کرو لوکاں نو، جڑی گل تن دسی گئی ہے کہ بھئی اس دنیا دے ایک انجام ہوئے گا، پھر قیامت آئے گی، لوکاں دا حساب کتاب ہوئے گا، لوگ دوبارہ پیدا کرتے جان گے، یعنی کہ اس دنیا دے انجام تے سب لوگ وفات پا چکے ہوں گے، تے انہوں نے دوبارہ اٹھایا جائے گا قیامت والے دن، پھر انہوں نے حساب کتاب ہونا. یہ جڑی گل ہے یعنی کہ یعنی بس بعد الموت، موت تو بعد دوبارہ زندگی والی گل جڑی ہے، اس دے حوالے نال لوکاں نو خبردار کر دیو تاکہ وہ بدیاں تو رک جان اور نیکی نو اختیار کر لین. تے اے جڑا مرحلہ انذار عام دا مرحلہ سی سارا، ایک اے مطلب ہے کہ کئی صورتاں یعنی جڑا آخری گروپ ہے وہ دیاں مطلب ہے کہ بہت ساری صورتاں جڑیاں نے وہ ادھے تے مبنی نے، ادھے انذار عام نو بیان کیتا گیا. تے اس تو اگلیاں ہن جڑیاں صورتاں نے وہ اتمام حجت دیاں نے، یعنی جدے چ اتمام حجت کرتی یعنی دلیل نو تا اتمام مکمل کرتا، دلیل نو آخری درجے تک مکمل کرتا گیا. وہ ذاتی انشاءاللہ ان اگوں مطالعہ کریں گے. یہ جڑیاں نے یہ مرحلہ انذار عام دے خاتمے دیا صورتاں نے، یعنی سورہ دوحا تے اس تو اگلی سورہ علم نشرہ جڑیاں نے. فرمایا ود دوحا، دن گوئی دن دے جدوں روشن ہو جاندے. اتھے جدوں روشن ہو جاندے اس حوالے نال تے کوئی عربی دے الفاظ نہیں، لیکن جڑا اگلی آئے تھے وہ دس دیے کہ اتھے اے محذوف الفاظ نے، یعنی کہ ود دوحا دن گوئی دن دے جدوں روشن ہوندا ہے، وہ چیز اتھے مزمر ہے. واللیل اذا سجا، اور رات گواہی دیندی ہے جدوں چھا جاندی ہے. وما ما ودعک ربک وما کلا، یعنی کی گواہی دیندی ہے کہ تیرے رب نے تینوں چھڈ نہیں دیتا نہ وہ تیرے تو بیزار ہویا ہے، یعنی کہ تیرے رب نے تینوں چھڈ نہیں دیتا نہ وہ تیرے تو تیرے نال ناراض ہے یا تیرے تو بیزار ہے. یہ کس طرح دن گواہی اللہ تعالیٰ نے قرار دیتا ہے، یعنی دن گواہی دیندا جدوں روشن ہو جاتا ہے، ایک صورت حال نو بیان کیتا، یعنی کہ دن اور رات دے جڑے پہلو نے نا مختلف انہاں دے حوالے نال اللہ تعالیٰ نے اتھے گواہی قائم کیتی ہے. جس طرح اسی پچھلیاں صورتیں دیکھے کہ دن اور رات دے حوالے نال اللہ تعالیٰ ایک گواہی دیندے نے کہ اتھے چیزاں جوڑا جوڑا نے، یہ بھی گل بالکل ٹھیک ہے. تو دن اور رات دے حوالے نال اللہ تعالیٰ نے اتھے یہ گواہی یعنی اس گواہی نو پیش کیتا ہے کہ دن ایک ہور طرح دا وقت، ایک ہور طرح دا ٹائم ہے، تے رات ہور طرح دا ٹائم ہے. یعنی دن دے حالات مختلف ہوندے نے، رات دے حالات مختلف ہوندے نے. حالات دا جڑا فرق ہے اتھوں اللہ تعالیٰ نے گل نو اٹھایا ہے کہ حالات دا فرق دن دے حالات دا جدوں روشن ہوندا ہے تے رات جدوں چھا جاندی ہے، تے حالات دا فرق گواہی دیندا ہے کہ تینوں اللہ تعالیٰ نے کوئی چھڈ نہیں دیتا اور نہ تیرے تو اور ناراض ہے کوئی. یعنی کہ ایک ہی معاملہ ہے، نبی صلی اللہ علیہ وسلم تے جڑی دعوت دے نتیجے چ سخت حالات پیش آئے کہ لوکاں نے دعوت نو رد کرتا، قبول نہیں کیتا، برا پلا کیا اور آپ نو نوز باللہ مجنون کیا گیا، بجائے اس دے کہ آپ دی گل، آپ دی ہمدردی، آپ دی خیر خی نو اپریشیٹ کر دے، آپ دی دعوت نو قبول کر دے، یہ بجائے بڑا الٹ رویہ آپ نے ابزرو کیتا کہ لوگ جڑے نے وہ تے جس طرح کہ میں انہوں کو بڑے ظلم کر رہے ہیں، زیادتی کر رہے ہیں، بڑی غلط گل کہہ رہے ہیں، یہ ایک رویہ انہوں کا سامنے آ رہا ہے، حالانکہ میں تو انہوں کی انتہائی خیر خی کر رہے ہیں اور انہوں نے ایسی ٹھوس گل، ایسی سچی گل دس رہے ہیں کہ جہد تو انکار کی کوئی گنجائش ہی نہیں، یعنی کہ کوئی پیچیدہ اور مشکل گل نہیں، بڑی واضح اور سری گل ہے، تو یہ تو انہوں نے لازمن قبول کرنی چاہیے. پھر جہاں کوئی سوال کر دیں دینے یا جڑی الجھنیں پیش کر دیں، اللہ تعالیٰ وہ بھی بڑا واضح سری جواب دیں دینے، انہوں نے ہر حوالے تسلی دیتی جاتی ہے، یعنی انہوں نے تشفی کی جاتی ہے، انہوں کے جڑے نا وہ اشکالات، انہوں دیا الجھنا اللہ تعالیٰ انہوں پوری طرح ਉਹਨਾਂ ਨੂੰ ਮਤਲਬ ਹੈ ਕਿ ਰਿਸਪੋਂਸ ਕਰਦੇ ਨੇ ਉਹਦਾ, ਅਤੇ ਕੀ ਵਜ੍ਹਾ ਕਿ ਇਹ ਫਿਰ ਵੀ ਕਬੂਲ ਨਹੀਂ ਕਰਦੇ? ਕਿਧਰੇ ਇਸ ਤਰ੍ਹਾਂ ਤਾਂ ਨਹੀਂ ਕਿ ਮੇਰੀ ਕੋਸ਼ਿਸ਼ 'ਚ ਕੋਈ ਕਮੀ ਹੈ ਅਤੇ ਅੱਲਾਹ ਤਾਲਾ ਮੇਰੇ ਨਾਲ ਨਾਰਾਜ਼ ਹੈ, ਉਹਦੀ ਵਜ੍ਹਾ ਤੋਂ ਮੇਰੇ 'ਤੇ ਇਹ ਸਖਤ ਹਾਲਾਤ ਨੇ, ਮੈਨੂੰ ਖੁਦਾ ਵੱਲੋਂ ਕੋਈ ਮਦਦ ਜਿਹੜੀ ਮਿਲਣੀ ਚਾਹੀਦੀ ਉਹ ਨਹੀਂ ਮਿਲ ਰਹੀ, ਕਿ ਯਾਨੀ ਅੱਲਾਹ ਤਾਲਾ ਦੀ ਨਾਰਾਜ਼ਗੀ ਦਾ ਇਹ ਖਿਆਲ ਜਿਹੜਾ ਇਹਨਾਂ ਨੂੰ ਪੇਸ਼ ਆਉਂਦਾ ਸੀ ਕਿ ਬਈ ਇਹ ਜਿਹੜੇ ਮੇਰੀ ਕੋਸ਼ਿਸ਼ ਦੇ ਬਾਰ-ਬਾਰ ਨਾ ਹੋਣ ਦੀ ਵਜ੍ਹਾ ਹੈ, ਕੋਈ ਐਸੀ ਤਾਂ ਨਹੀਂ ਕਿ ਮੇਰੇ ਹਾਂ ਕੋਈ ਖਾਮੀ ਹੈ? ਅਤੇ ਫਿਰ ਮੈਂ ਨਹੀਂ, ਅੱਲਾਹ ਤਾਲਾ ਨੇ ਤੁਹਾਨੂੰ ਕੁਛ ਛੱਡਿਆ ਨਹੀਂ, ਮਾ ਵੱਧ ਆਖਾ ਅੱਲਾਹ ਤਾਲਾ ਨੇ ਤੁਹਾਨੂੰ ਜਿਹੜਾ ਹੈ ਉਹ ਕੁਛ ਛੱਡਿਆ ਨਹੀਂ, ਅੱਲਾਹ ਤਾਲਾ ਤੁਹਾਡੇ ਨਾਲ ਹੈ, ਅਤੇ ਵਮਾ ਕਲਾ, ਅਤੇ ਨਾ ਉਹ ਤੁਹਾਡੇ ਨਾਲ ਨਾਰਾਜ਼ ਹੈ, ਐਸੀ ਕੋਈ ਗੱਲ ਨਹੀਂ। ਬਲਕਿ ਇਹ ਤਾਂ ਹਾਲਾਤ ਦਾ ਫਰਕ ਹੈ ਕਿ ਜਿਹੜਾ ਅੱਛੇ ਔਰ ਬੁਰੇ ਹਾਲਾਤ ਆਉਂਦੇ ਨੇ ਇਨਸਾਨ 'ਤੇ, ਅੱਛਾ ਉਹ ਕਿਉਂ ਆਉਂਦੇ ਨੇ? ਇਹ ਜਿਹੜੇ ਹਾਲਾਤ ਨੇ ਇਹੋ ਇਨਸਾਨ ਦੀ ਸ਼ਖਸੀਅਤ ਨੂੰ ਨਿਖਾਰਦੇ ਨੇ, ਯਾਨੀ ਕਿ ਅਗਰ ਇਨਸਾਨ 'ਤੇ ਹਮੇਸ਼ਾ ਅੱਛੇ ਹਾਲਾਤ ਔਰ ਨਿਮਤਾਂ ਹੀ ਨਿਮਤਾਂ ਰਹਿਣ ਨਾ, ਆਸਾਇਸ਼ਾਂ ਆਸੂਦਗੀ ਰਹੇ, ਤਾਂ ਇਨਸਾਨ ਦੀ ਸ਼ਖਸੀਅਤ ਡਿਵੈਲਪ ਹੀ ਨਹੀਂ ਕਰ ਸਕਦੀ, ਇਨਸਾਨ ਦੀ ਸ਼ਖਸੀਅਤ ਖੇਲ ਹੀ ਨਹੀਂ ਸਕਦੀ। ਗਮ ਜਦੋਂ ਇਨਸਾਨ 'ਤੇ ਆਉਂਦਾ, ਸਖਤੀ ਆਉਂਦੀ ਹੈ, ਤਾਂ ਉਹਦੀਆਂ ਸਲਾਹੀਤਾਂ ਉਜਾਗਰ ਹੁੰਦੀਆਂ ਨੇ, ਉਹਦੇ ਅੰਦਰ ਐਸਾ ਐਸਾ ਯਾਨੀ ਕੁਵਤ ਉਹਦੇ ਸਾਹਮਣੇ ਆਉਂਦੀ ਜਿਹਨੂੰ ਖੁਦ ਵੀ ਨਹੀਂ ਜਾਣਦਾ ਕਿ ਅੱਛਾ ਮੈਂ ਇਹ ਵੀ ਕਰ ਸਕਣਾ, ਮੈਂ ਇਸ ਤਰ੍ਹਾਂ ਵੀ ਸੋਚ ਸਕਣਾ, ਉਹਦਾ ਦੀਨ ਇਸ ਤਰੀਕੇ ਨਾਲ ਕੰਮ ਕਰਦਾ। ਅਤੇ ਇਹ ਮੁਖਤਲਿਫ ਹਾਲਾਤ ਜਿਹੜੇ ਨੇ ਨਾ, ਇਹ ਨਬੀ ਦੀ ਵੀ ਤਰਬੀਅਤ ਵਾਸਤੇ ਔਰ ਨਬੀ ਦੀ ਤਰੱਕੀ ਵਾਸਤੇ ਜ਼ਰੂਰੀ ਸਨ, ਅਤੇ ਨਬੀ ਸੱਲੱਲਾਹੁ ਅਲੈਹਿ ਵਸੱਲਮ 'ਤੇ ਉਹ ਉਸ ਵਾਲੇ ਨੇ ਫਰਮਾਇਆ ਕਿ ਨਹੀਂ, ਇਹ ਜਿਹੜੇ ਮੁਖਤਲਿਫ ਹਾਲਾਤ ਨੇ ਇਸ ਤੋਂ ਤੁਸੀਂ ਇਹ ਨਤੀਜਾ ਨਾ ਕੱਢੋ ਕਿ ਤੁਹਾਡੇ ਰੱਬ ਨੇ ਤੁਹਾਨੂੰ ਛੱਡ ਦਿੱਤਾ ਹੈ ਜਾਂ ਉਹ ਕਿ ਤੁਹਾਡੇ ਨਾਲ ਨਾਰਾਜ਼ ਹੈ। ਫਰਮਾਇਆ ਵਲਲ ਆਖਿਰਤ ਖੈਰੁਲ ਲਕਾ ਮਿਨਲ ਉਲਾ, ਔਰ ਜਿਹੜਾ ਤੁਹਾਡਾ ਆਇੰਦਾ ਆਉਣ ਵਾਲਾ ਜ਼ਮਾਨਾ ਹੈ ਉਹ ਤੁਹਾਡੇ ਪਹਿਲੇ ਜ਼ਮਾਨੇ ਤੋਂ ਬਹੁਤ ਅੱਛਾ ਹੋਏਗਾ, ਯਾਨੀ ਕਿ ਤੁਸੀਂ ਜਿਹੜੀ ਕੋਸ਼ਿਸ਼ ਕਰ ਲਈ, ਮੁਸ਼ਕਤਾਂ ਝੀਲ ਲਈਆਂ, ਹੁਣ ਆਸਾਨੀਆਂ ਦਾ ਦੌਰ ਆਏਗਾ, ਅੱਲਾਹ ਤਾਲੀ ਦੀਆਂ ਨਿਯਮਤਾਂ ਤੁਹਾਡੇ ਤੋਂ ਖੁੱਲ੍ਹਣਗੀਆਂ, ਤੁਹਾਨੂੰ ਜ਼ਾਹਿਰ ਹੈ ਫਿਰ ਜਿਹੜਾ ਬਾਅਦ 'ਚ ਇਕਤਦਾਰ ਆਪ ਨੂੰ ਮਿਲਿਆ, ਔਰ ਜਿਸ ਤਰ੍ਹਾਂ ਅੱਲਾਹ ਤਾਲਾ ਨੇ ਆਪ ਨੂੰ ਇਖਤਿਆਰਾਤ ਦੇ ਦਿੱਤੇ, ਇੱਕ ਪੂਰੀ ਸਲਤਨਤ ਆਪ ਨੂੰ ਦੇ ਦਿੱਤੀ, ਆਪ ਉਹਦੇ ਹੁਕਮਰਾਨ ਸਨ, ਔਰ ਫਿਰ ਗਲਬਾ ਆਪ ਨੂੰ ਅਤਾ ਫਰਮਾਇਆ, ਔਰ ਆਪ ਨੂੰ ਮਤਲਬ ਮੁਖਤਲਿਫ ਹਵਾਲੇ ਨਾਲ ਜਿਹੜੇ ਨਾ ਆਸਾਨੀਆਂ ਔਰ ਨਿਯਮਤਾਂ ਔਰ ਯਾਨੀ ਕਿ ਫਰਾਵਾਨੀ ਅੱਲਾਹ ਤਾਲਾ ਦੇ ਫਜ਼ਲ ਔਰ ਕਰਮ ਦੀ ਆਪਨੇ ਦੇਖੀ। ਫਰਮਾਇਆ ਵਾਲਾ ਸੌਫ ਯੋ ਤੀ ਕਰਬ ਕਾ ਫਤਰ ਦਾ, ਅਨ ਕਰੀਬ ਤੁਹਾਡਾ ਰੱਬ ਤੁਹਾਨੂੰ ਦੇਗਾ, ਇੰਨਾ ਦੇਗਾ ਕਿ ਤੁਸੀਂ ਰਾਜ਼ੀ ਹੋ ਜਾਓਗੇ, ਯਾਨੀ ਕਿ ਅੱਲਾਹ ਤਾਲਾ ਤੁਹਾਨੂੰ ਬੇਸ਼ੁਮਾਰ ਯਾਨੀ ਕਿ ਤੁਹਾਡੇ 'ਤੇ ਆਪਣਾ ਕਰਮ ਔਰ ਫਜ਼ਲ ਫਰਮਾਏਗਾ। ਅਲਮ ਯਜਿਦ ਕ ਯਤੀਮਨ ਫਾਵਾ, ਇਹ ਉਹਨੇ ਅੱਲਾਹ ਤਾਲਾ ਨੇ ਫਿਰ ਯਾਦ ਦਿਲਾਇਆ ਕਿ ਕੀ ਇਸ ਤਰ੍ਹਾਂ ਨਹੀਂ ਗੱਲ ਕਿ ਅੱਲਾਹ ਤਾਲਾ ਨੇ ਤੁਹਾਨੂੰ ਯਤੀਮ ਪਾਇਆ, ਯਾਨੀ ਤੁਹਾਡੇ ਜਿਹੜੇ ਹਾਲਾਤ ਤੁਹਾਡੀ ਕਿਸਮਤ 'ਚ ਸਨ, ਜਿਸ ਤਰ੍ਹਾਂ ਵਾਕਿਆਤ ਤੁਹਾਡੇ ਗੁਜ਼ਰੇ ਨੇ, ਤੋ ਤੁਸੀਂ ਯਤੀਮ ਹੋ ਗਏ ਸੋ, ਅਤੇ ਅੱਲਾਹ ਨੇ ਤੁਹਾਨੂੰ ਯਤੀਮ ਪਾਇਆ, ਫਾਵਾ, ਅਤੇ ਉਹਨੇ ਠਿਕਾਣਾ ਦਿੱਤਾ, ਯਾਨੀ ਉਹ ਯਤੀਮ ਰੁੱਲ ਨਹੀਂ ਗਿਆ, ਯਾਨੀ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੇ ਯਤੀਮੀ ਦਾ ਦੌਰ ਦੇਖਿਆ, ਲੇਕਿਨ ਅੱਲਾਹ ਤਾਲਾ ਨੇ ਆਪ ਨੂੰ ਸਹਾਰਾ ਦਿੱਤਾ, ਔਰ ਸਹਾਰਾ ਦੇ ਕੇ ਫਿਰ ਆਪ ਨੂੰ ਮੌਕਾ ਫਰਾਹਮ ਕੀਤਾ, ਆਪ ਨੂੰ ਫਿਰ ਅੱਲਾਹ ਤਾਲਾ ਨੇ ਯਾਨੀ ਕਿ ਇੱਕ ਐਸਾ ਵਜੂਦ ਜਿਹੜਾ ਮੁਖਤਲਿਫ ਮੁਸ਼ਕਲ ਹਾਲਾਤ ਜੋ ਗੁਜ਼ਰਦਾ ਇਸ ਕਾਬਲ ਹੋਇਆ ਕਿ ਉਹਨਾਂ ਦੇ ਹਾਲਾਤ ਫਿਰ ਜ਼ਾਹਿਰ ਹੈ, ਜਦੋਂ ਹਜ਼ਰਤ ਖਦੀਜਾ ਨਾਲ ਆਪਦੀ ਸ਼ਾਦੀ ਹੋਈ, ਫਿਰ ਹਾਲਾਤ ਬਦਲ ਗਏ, ਤਜਾਰਤ ਵਗੈਰਾ ਕਰਨ ਦਾ ਮੌਕਾ ਮਿਲਿਆ, ਫਿਰ ਉਸ ਤੋਂ ਬਾਅਦ ਆਪ ਇੱਕ ਸਰਦਾਰ ਘਰਾਣੇ ਸਨ, ਯਾਨੀ ਕਿ ਆਪ ਦੀ ਉਹ ਸਰਦਾਰੀ ਆਪ ਦਾ ਉਹ ਲੈਵਲ ਜਿਹੜਾ ਉਹਨੂੰ ਅੱਲਾਹ ਤਾਲਾ ਨੇ ਯਤੀਮ ਹੋਣ ਦੀ ਵਜ੍ਹਾ ਤੋਂ ਖਤਮ ਨਹੀਂ ਹੋਣ ਦਿੱਤਾ, ਬਲਕਿ ਪੂਰਾ ਠਿਕਾਣਾ ਦਿੱਤਾ। ਬਵਾਜਾ ਤੱਕ ਦੌਲਨ ਫਹਦਾ, ਔਰ ਅੱਲਾਹ ਤਾਲਾ ਨੇ ਤੁਹਾਨੂੰ ਤਲਾਸ਼ੇ ਹੱਕ 'ਚ ਸਰਗਰਦਾਂ ਪਾਇਆ, ਯਾਨੀ ਕਿ ਤੁਸੀਂ ਜਿਸ ਤਰ੍ਹਾਂ ਇੱਕ ਬੰਦਾ ਹੁੰਦਾ ਨਾ, ਰਸਤੇ ਨੂੰ ਲੱਭ ਰਿਹਾ, ਰਸਤੇ 'ਤੇ ਖੜ੍ਹਾ, ਲੇਕਿਨ ਉਹਨੂੰ ਪਤਾ ਨਹੀਂ ਕਿ ਮੈਂ ਕਿੱਧਰ ਜਾਣਾ, ਯਾਨੀ ਇੱਕ ਰਸਤੇ 'ਚ ਖੜ੍ਹਾ, ਉਹਨੂੰ ਪਤਾ ਅੱਗੋਂ ਮੈਂ ਕਿੱਧਰ ਜਾਣਾ, ਇਹ ਰਾਹ ਕਿਹੜੀ ਮੈਨੂੰ ਇਖਤਿਆਰ ਕਰਨੀ, ਦਾਏ ਤਰਫ ਜਾਣਾ, ਬਾਏ ਤਰਫ ਜਾਣਾ, ਹੱਕ ਕੀ ਹੈ, ਸਹੀ ਕੀ ਹੈ, ਯਾਨੀ ਅੱਲਾਹ ਤਾਲਾ ਨੇ ਤੁਹਾਨੂੰ ਤਲਾਸ਼ੇ ਹੱਕ 'ਚ ਯਾਨੀ ਤਲਾਸ਼ੇ ਹੱਕ ਕਰਦਿਆਂ ਹੋਇਆ ਪਾਇਆ, ਤਲਾਸ਼ੇ ਹੱਕ 'ਚ ਸਰਗਰਦਾਂ ਪਾਇਆ, ਅਤੇ ਫਿਰ ਅੱਲਾਹ ਤਾਲਾ ਨੇ ਤੁਹਾਨੂੰ ਹੱਕ ਦਾ ਰਸਤਾ ਦੱਸ ਦਿੱਤਾ, ਜ਼ਾਹਿਰ ਜਿਹੜਾ ਵਹੀ ਦੇ ਜ਼ਰੀਏ ਦੱਸਿਆ ਗਿਆ। ਬਾਬਾ ਜਦ ਤੱਕ ਆਓ ਏਲਨ ਫਾਗਨਾ, ਅਤੇ ਤੁਹਾਨੂੰ ਅੱਲਾਹ ਤਾਲਾ ਨੇ ਮੁਹਤਾਜ ਵੇਖਿਆ, ਮੁਹਤਾਜ ਵੇਖਿਆ, ਫਾਗਨਾ, ਅਤੇ ਤੁਹਾਨੂੰ ਗਨੀ ਕਰ ਦਿੱਤਾ। ਇਸ ਮੁਹਤਾਜੀ ਤੋਂ ਮੁਰਾਦ ਦੇਵੇ ਕਿ ਜਿਹੜੇ ਆਪਦੇ ਦੇਨ ਸਨ ਐਸੇ ਮਸਾਇਲ ਕਿ ਆਪ ਨੂੰ ਗੱਲ ਸਮਝ ਨਹੀਂ ਸੀ ਆ ਰਹੀ ਕਿ ਵੀ ਕੀ ਹਕੀਕਤ ਕੀ ਹੈ, ਸਹੀ ਗੱਲ ਕੀ ਹੈ, ਹੱਕ ਕਿਸ ਰਹਿ, ਅਤੇ ਅੱਲਾਹ ਤਾਲਾ ਨੇ ਆਪ ਨੂੰ ਬਿਲਕੁਲ ਸ਼ਰੇ ਸਦਰ ਐਸਾ ਦੇ ਦਿੱਤਾ, ਗੱਲ ਸਮਝਾ ਦਿੱਤੀ, ਬਿਲਕੁਲ ਹਰ ਚੀਜ਼ ਵਾਜ਼ੇ ਹੋ ਗਈ, ਅਤੇ ਉਸ ਸ਼ਰੇ ਸਦਰ ਦੇ ਨਤੀਜੇ 'ਚ ਆਪ ਗਨੀ ਹੋ ਗਏ। ਯਾਨੀ ਇਸ ਤੋਂ ਮੁਰਾਦ ਮਾਲੀ ਇਤਬਾਰ ਨਾਲ ਅਸੂਦਗੀ ਵੀ ਹੈ ਵੇ, ਯਾਨੀ ਇਹਦੇ 'ਚ ਕੋਈ ਸ਼ੱਕ ਨਹੀਂ, ਲੇਕਿਨ ਸਿਰਫ ਉਹ ਅਸੂਦਗੀ ਨਹੀਂ, ਉਸ ਤੋਂ ਵੱਧ ਜਿਹੜੀ ਅਸੂਦਗੀ ਆਪ ਨੂੰ ਸ਼ਰੇ ਸਦਰ ਅਤਾ ਫਰਮਾਇਆ ਸੀ, ਉਹ ਅਸੂਦਗੀ ਜ਼ਾਹਿਰ ਉਹ ਬਹੁਤ ਵੱਡੀ ਹੈ ਕਿ ਜਦੋਂ ਇਨਸਾਨ ਨੂੰ ਗੱਲ ਵਾਜ਼ੇ ਹੋ ਜਾਂਦੀ ਹੈ, ਉਹਦੇ 'ਚ ਇੱਕ ਠਹਿਰਾਓ ਪੈਦਾ, ਉਹਨੂੰ ਗੱਲ ਸਮਝ ਆ ਜਾਂਦੀ ਹੈ, ਅਤੇ ਜਦੋਂ ਵਹੀ ਆਪ 'ਤੇ ਨਾਜ਼ਿਲ ਹੋਈ, ਤਾਂ ਅੱਲਾਹ ਤਾਲਾ ਨੇ ਬਿਲਕੁਲ ਆਪ ਨੂੰ ਹਰ ਚੀਜ਼ ਰੋਸ਼ਨ ਹੋ ਗਈ ਆਪ ਵਾਸਤੇ। ਫਅਮਲ ਯਤੀਮ ਫਲਾ ਤਕਹਰ, ਫਰਮਾਇਆ ਫਿਰ ਕਿਉਂਕਿ ਅੱਲਾਹ ਨੇ ਤੁਹਾਡੇ ਨਾਲ ਇਸ ਤਰ੍ਹਾਂ ਕੀਤਾ ਨਾ, ਅਤੇ ਜੇ ਤੁਹਾਡੇ ਸਾਹਮਣੇ ਕੋਈ ਯਤੀਮ ਆਏ ਤਾਂ ਤੁਸੀਂ ਉਹਨੂੰ ਦਬਾਉਣਾ ਨਹੀਂ, ਉਹਨੂੰ ਝਿੜਕਣਾ ਨਹੀਂ, ਯਾਨੀ ਅਗਰ ਕੋਈ ਯਤੀਮ ਮੁਹਤਾਜ ਆਉਂਦਾ ਹੈ ਤਾਂ ਤੁਸੀਂ ਇਸ ਤਰ੍ਹਾਂ ਨਹੀਂ ਕਰਨਾ ਕਿ ਉਹਦੇ 'ਤੇ ਤੁਸੀਂ ਲਾਪਰਵਾਹੀ ਕਰੋ, ਯਾਨੀ ਤੁਸੀਂ ਉਹਦੇ ਨਾਲ ਅੱਛਾ ਸਲੂਕ ਕਰਨਾ, ਖੈਰ ਖਈ ਕਰਨੀ ਹੈ। ਵਾਮਸ ਸਾਇਲਾ ਫਲਾ ਤਨਹਰ, ਅਤੇ ਜੇ ਤੁਹਾਡੇ ਕੋਲ ਕੋਈ ਸਾਇਲ ਆਏ ਤਾਂ ਉਹਨੂੰ ਝਿੜਕਣਾ ਨਹੀਂ। ਯਾਨੀ ਕਿ ਅਗਰ ਕੋਈ ਤੁਹਾਨੂੰ ਸਵਾਲ ਕਰਨ ਵਾਸਤੇ ਆਉਂਦਾ ਤਾਂ ਤੁਸੀਂ ਉਹਨੂੰ ਉਹਦੇ ਨਾਲ ਗੁੱਸੇ ਨਹੀਂ ਹੋਣਾ, ਨਾਰਾਜ਼ ਨਹੀਂ ਹੋਣਾ। ਨਬੀ ਸੱਲ ਸੱਲਮ ਕੋਲੋਂ ਸਵਾਲ ਕਰਨ ਤੋਂ ਮੁਰਾਦ ਇੱਕ ਤਾਂ ਨਾ ਕਿ ਮਾਲੀ ਇਤਬਾਰ ਨੂੰ ਕੋਈ ਮੰਗੇਗਾ। ਜ਼ਾਹਿਰ ਨਬੀ ਸੱਲਮ ਬਹੁਤ ਫਯਾਜ਼ ਸਨ ਔਰ ਬੜੇ ਫਯਾਜ਼ੀ ਨਾਲ ਆਪ ਦਿੰਦੇ ਸਨ, ਲੇਕਿਨ ਇੱਥੇ ਮੁਰਾਦ ਇਹ ਕਿ ਤੁਹਾਨੂੰ ਕੋਈ ਗੱਲ ਸਮਝਣ ਵਾਸਤੇ ਆਉਂਦਾ। ਜ਼ਾਹਿਰ ਹੈ ਆਪ ਕੋਲ ਜਿਹੜੀ ਦੌਲਤ ਅੱਲਾ ਨੇ ਅਸਲ ਅਤਾ ਕੀਤੀ ਸੀ ਉਹ ਤਾਂ ਇਲਮ ਦੀ ਦੌਲਤ ਸੀ। ਕੁਰਾਨ ਮਜੀਦ ਦੇ ਜ਼ਰੀਏ ਅੱਲਾ ਨੇ ਜਿਹੜਾ ਇੱਕ ਸਮੁੰਦਰ ਅਤਾ ਕਰਤਾ ਸੀ ਅਤੇ ਉਹਦੇ ਹੀ ਸਾਇਲ, ਸਾਰੇ ਸਾਹਬਾ ਉਹਦੇ ਸਾਇਲ ਸਨ। ਅਤੇ ਜਦੋਂ ਕੋਈ ਸਾਇਲ ਆਏ ਤੁਹਾਨੂੰ ਪੁੱਛਣ ਵਾਸਤੇ ਕਿ ਬਈ ਇਹ ਗੱਲ ਕੀ ਹੈ, ਦੀਨ ਕੀ ਹੈ, ਹੱਕ ਕੀ ਹੈ, ਕਿਸ ਤਰ੍ਹਾਂ ਗੱਲ ਹੈ, ਕਿਸੇ ਸਵਾਲ ਦੇ ਵਾਲੇ ਨਾਲ ਆ ਜਾਏ, ਮੈਨੂੰ ਇਹਦੇ 'ਚ ਉਲਝਣ ਹੈ, ਇਸ਼ਕਾਲ ਹੈ, ਅਤੇ ਤੁਸੀਂ ਉਸ ਤੋਂ ਤੰਗ ਨਹੀਂ ਆਉਣਾ, ਉਹਨੂੰ ਝਿੜਕਣਾ ਨਹੀਂ। ਵਾ ਅੰਮਾ ਬੇਨੇ ਮਤ ਰੱਬਿਕ ਫਹਦਿਸ, ਅਤੇ ਫਰਮਾਇਆ ਜਿਹੜਾ ਤੁਹਾਡੇ 'ਤੇ ਅੱਲਾ ਨੇ ਨਿਮਤ ਕੀਤੀ ਹੈ ਕੁਰਾਨ ਮਜੀਦ ਦੀ, ਇਹਨੂੰ ਤੁਸੀਂ ਬਿਆਨ ਕਰੋ, ਇਹਦਾ ਖੂਬ ਚਰਚਾ ਕਰੋ। ਜਿਹੜੀ ਨਿਮਤ ਅੱਲਾ ਤਾਲਾ ਦੀ ਸੀ ਨਬੀ ਸੱਲਾ ਸਲਮ ਤੋਂ ਸਭ ਤੋਂ ਵੱਡੀ ਕੁਰਾਨ ਮਜੀਦ ਹੈ। ਜ਼ਾਹਿਰ ਏਡੀ ਵੱਡੀ ਨਿਮਤ, ਇਹਦੀ ਤਾਂ ਕੋਈ ਮਿਸਾਲ ਹੀ ਨਹੀਂ। ਅਤੇ ਫਰਮਾਇਆ ਜਿਹੜੀ ਨਿਮਤ ਅੱਲਾ ਨੇ ਤੁਹਾਡੇ 'ਤੇ ਕੀਤੀ ਹੈ ਇਹਦਾ ਖੂਬ ਚਰਚਾ ਕਰੋ, ਇਹਨੂੰ ਖੂਬ ਫੈਲਾਓ, ਇਸਦਾ ਖੂਬ ਇਜ਼ਹਾਰ ਕਰੋ ਆਪਣੇ ਮਾਹੌਲ ਵਿੱਚ, ਆਪਣੇ ਜਿੱਥੇ ਜਿੱਥੇ ਤੁਹਾਨੂੰ ਦਾਵਤ ਦੇਣੀ ਉਹਦੇ 'ਚ ਉੱਥੇ ਇਸੇ ਚੀਜ਼ ਦਾ ਚਰਚਾ ਕਰੋ। ਇੱਥੇ ਸੂਰਤ ਖਤਮ ਹੋ ਜਾਂਦੀ ਹੈ, ਅਸੀਂ ਉਹਦਾ ਰਵਾਂ ਤਰਜਮਾ ਜਿਹੜਾ ਉਹ ਦੇਖ ਲੈਂਦੇ ਹਾਂ। ਫਰਮਾਇਆ ਵਾ ਦੁਹਾ, ਦਿਨ ਗਵਾਈ ਦਿੰਦਾ, ਵਾ ਲੇਲ ਇਜ਼ਾ ਸਜਾ, ਔਰ ਰਾਤ ਗਵਾਈ ਦਿੰਦੀ ਹੈ ਜਦੋਂ ਛਾ ਜਾਂਦੀ ਹੈ। ਮਾ ਵਧਾ ਕਰਬ ਵਾ ਮਾ ਕਲਾ, ਤੁਹਾਡੇ ਰੱਬ ਨੇ ਤੁਹਾਨੂੰ ਕੁਛ ਛੱਡ ਨਹੀਂ ਦਿੱਤਾ, ਨਾ ਉਹ ਤੁਹਾਡੇ ਨਾਲ ਨਾਰਾਜ਼ ਹੋਇਆ। ਵਲ ਅਲਾਖਿਰਤ ਖੈਰ ਉੱਲਕਾ ਮਿਨ ਅਲੂਲਾ, ਔਰ ਜਿਹੜੇ ਤੁਹਾਡੇ ਵਾਸਤੇ ਬਾਅਦ ਦਾ ਜ਼ਮਾਨਾ ਹੈ ਉਹ ਪਹਿਲੇ ਜ਼ਮਾਨੇ ਤੋਂ ਬਹੁਤ ਬਿਹਤਰ ਹੈ। ਵਲਾ ਸੌਫ ਯੋਤੀ ਕਰਬ ਕਾ ਫਤਰ ਦਾ, ਅਨਕਰੀਬ ਤੁਹਾਡਾ ਰੱਬ ਤੁਹਾਨੂੰ ਇੰਨਾ ਕੁਝ ਦੇਗਾ ਕਿ ਤੁਸੀਂ ਰਾਜ਼ੀ ਹੋ ਜਾਓਗੇ। ਅਲਮ ਯਜਿਦ ਕਾ ਯਤੀਮਨ ਫਾਵਾ, ਕਿ ਉਹਨੇ ਤੁਹਾਨੂੰ ਯਤੀਮ ਨਹੀਂ ਸੀ ਪਾਇਆ ਅਤੇ ਫਿਰ ਠਿਕਾਣਾ ਦਿੱਤਾ। ਬਾਬਾ ਜਦਾ ਕਜ਼ਾ ਅੱਲਨ ਫਾਹਦਾ, ਅਤੇ ਤੁਹਾਨੂੰ ਤਲਾਸ਼ੀ ਹੱਕ ਸਰਗਰਦਾਂ ਪਾਇਆ ਅਤੇ ਉਹਨੇ ਤੁਹਾਨੂੰ ਹਿਦਾਇਤ ਦਿੱਤੀ, ਰਹਿਨੁਮਾਈ ਕਰ ਦਿੱਤੀ। ਬਾਬਾ ਜਦਾ ਕਾਇਲਨ ਫਾਗਨਾ, ਤਾਂ ਉਹਨੇ ਤੁਹਾਨੂੰ ਮੁਹਤਾਜ ਵੇਖਿਆ ਅਤੇ ਤੁਹਾਨੂੰ ਗਨੀ ਕਰ ਦਿੱਤਾ। ਫਾਮਲ ਯਤੀਮ ਫਲਾ ਤਕਹਰ, ਅਤੇ ਕੋਈ ਯਤੀਮ ਤੁਹਾਡੇ ਸਾਹਮਣੇ ਆਏ ਤਾਂ ਤੁਸੀਂ ਫਿਰ ਉਹਨੂੰ ਦਬਾਉਣਾ ਨਹੀਂ। ਵਾ ਮੱਸਾ ਏਲਾ ਫਲਾ ਤਨਹਰ, ਅਤੇ ਜੇ ਕੋਈ ਸਵਾਲ ਕਰਨ ਲਾਵੇ ਤਾਂ ਉਹਨੂੰ ਝਿੜਕਣਾ ਨਹੀਂ। ਵਾ ਅੰਮਾ ਬਨੇਮਤ ਰੱਬੇ ਕਫਹਾਦਿਸ, ਅਤੇ ਇਹ ਜਿਹੜੀ ਨਿਮਤ ਤੁਹਾਡੇ 'ਤੇ ਕੀਤੀ ਗਈ ਹਿਦਾਇਤ ਦੀ ਨਿਮਤ, ਇਹਦਾ ਖੂਬ ਚਰਚਾ ਕਰੋ। ਵਾ ਆਖਿਰ ਦਾਵਾਨਾ ਅਨਿਲ ਹਮਦੁਲਿਲਾਹ ਰੱਬਿਲ ਆਲਮੀਨ। ਇਸ ਸੂਰਤ ਦੇ ਨਾਲ ਅਸੀਂ ਦੂਸਰੀ ਸੂਰਤ ਜਿਹੜੀ ਇੱਥੇ ਇਹਦਾ ਜੋੜ ਹੈ ਸੂਰਹ ਅਲਮ ਨਸ਼ਰਾ, ਅਸੀਂ ਹੁਣ ਉਹਦਾ ਮੁਤਾਲਾ ਕਰਨੇ ਹਾਂ। بسم الله الرحمن الرحيم الم نشرح لك صدرك ووضعنا عنك وزرك الذي انقض ظهرك ورفعنا لك ذكرك ਇਸ ਸੂਰਤ ਦਾ ਵੀ ਮਜ਼ਮੂਨ ਜਿਹੜਾ ਹੈ ਉਹ ਯਾਨੀ ਕਿ ਨਬੀ ਸੱਲ ਸਲਮ ਤਸੱਲੀ ਦਿੰਦਾ ਔਰ ਆਪ ਵਾਸਤੇ ਆਇੰਦਾ ਦੀ ਜਿਹੜੀ ਕਾਮਯਾਬੀ ਦੀ ਬਸ਼ਾਰਤ ਹੈ ਉਹ ਦਿੰਦਾ। ਯਾਨੀ ਕਿ ਆਪ ਨੂੰ ਤਸੱਲੀ ਵੀ ਦਿੱਤੀ ਗਈ, ਇਹ ਜਿਹੜੇ ਹਾਲਾਤ ਤੁਸੀਂ ਗੁਜ਼ਰ ਰਹੇ ਹੋ ਤੁਸੀਂ ਉਹਦੇ 'ਤੇ ਫਿਕਰਮੰਦ ਨਾ ਹੋਵੋ, ਔਰ ਆਇੰਦਾ ਇਨਸ਼ਾਅੱਲਾ ਤੁਹਾਨੂੰ ਬੜੀ ਵੱਡੀ ਕਾਮਯਾਬੀ ਮਿਲਣ ਵਾਲੀ ਹੈ। ਇਸ ਸੂਰਤ 'ਚ ਵੀ ਇਹ ਗੱਲ ਦੱਸੀ ਗਈ ਹੈ। ਫਰਮਾਇਆ ਅਲਮ ਨਸ਼ਰਾ ਲਕਾ ਸਦਰਕ, ਕਿ ਅਸਾਂ ਤੁਹਾਡੇ ਵਾਸਤੇ ਤੁਹਾਡਾ ਸੀਨਾ ਖੋਲ੍ਹ ਨਹੀਂ ਦਿੱਤਾ। ਯਾਨੀ ਕਿ ਤੁਹਾਨੂੰ ਜਿਹੜੀ ਇਹ ਸੀਨਾ ਕਦੋਂ ਖੁੱਲ੍ਹਦਾ, ਸੀਨਾ ਇਨਸਾਨ ਦਾ ਉਦੋਂ ਖੁੱਲ੍ਹਦਾ ਕਿ ਜਦੋਂ ਇਨਸਾਨ ਨੂੰ ਆਪਣੀ ਜ਼ਿੰਦਗੀ ਦੇ ਹਵਾਲੇ ਨਾਲ ਨਾ ਸਹੀ ਗੱਲ ਮਿਲ ਜਾਂਦੀ ਹੈ, ਸਹੀ ਰਸਤਾ ਮਿਲ ਜਾਂਦਾ। ਅਗਰ ਇਨਸਾਨ ਦੀ ਜ਼ਿੰਦਗੀ ਦਾ ਮੁਤਾਲਾ ਕੀਤਾ ਜਾਏ ਤਾਂ ਜ਼ਿੰਦਗੀ ਅਸਲ 'ਚ ਹਜ਼ਾਰੋਂ ਨਸ਼ੇਬ ਫਰਾਸ ਅਤੇ ਸੈਂਕੜੋਂ ਰੁਕਾਵਟਾਂ, ਸੈਂਕੜੋਂ ਮੁਸ਼ਕਲਾਂ ਦਾ ਨਾਂ ਹੈ। ਯਾਨੀ ਜ਼ਿੰਦਗੀ ਦਾ ਰਸਤਾ ਇਸ ਤਰ੍ਹਾਂ ਨਹੀਂ ਕਿ ਬਿਲਕੁਲ ਇੱਕ ਜਿਹਨੂੰ ਕਹੀਦਾ ਹੈ ਕਿ ਇੱਕ ਸਿੱਧੀ ਸੜਕ ਅੰਗਰ ਹੈ ਜਿਹਦੇ 'ਚ ਕੋਈ ਰੁਕਾਵਟ ਨਹੀਂ, ਕੋਈ ਮੁਸ਼ਕਲ ਨਹੀਂ। ਹਜ਼ਾਰ ਤਰ੍ਹਾਂ ਦੀਆਂ ਮੁਸ਼ਕਲਾਂ ਔਰ ਪੇਚੀਦਗੀਆਂ ਇਹਦੇ 'ਚ ਆਉਂਦੀਆਂ ਨੇ, ਬੜੀਆਂ ਕਾਟੀਆਂ ਨੇ, ਬੜੇ ਇਹਦੇ 'ਚ ਪੱਥਰ ਰਸਤੇ 'ਚ ਨੇ ਜਿਹੜੇ ਰੁਕਾਵਟਾਂ ਦੀ ਸ਼ਕਲ 'ਚ ਮੌਜੂਦ ਨੇ। ਇਹ ਇਨਸਾਨ ਨਹੀਂ ਤੈਅ ਕਰ ਸਕਦਾ ਜਦੋਂ ਤੱਕ ਉਹਦੇ 'ਚ ਅਜ਼ਮੋ ਹਿੰਮਤ ਨਾ ਹੋਵੇ। ਯਾਨੀ ਕਿ ਅਜ਼ਮੋ ਹਿੰਮਤ ਦੇ ਨਾਲ ਹੀ ਫਿਰ ਰਸਤੇ ਤੈਅ ਹੁੰਦੇ ਨੇ ਜਦੋਂ ਮੁਸ਼ਕਲਾਂ ਵਾਲਾ ਰਸਤਾ ਹੈ। ਅਤੇ ਅਜ਼ਮੋ ਹਿੰਮਤ ਇਨਸਾਨ 'ਚ ਕਿਸ ਤਰ੍ਹਾਂ ਆਉਂਦੀ ਹੈ? ਅਜ਼ਮੋ ਹਿੰਮਤ ਦਾ ਜਿਹੜਾ ਇੱਕੋ ਹੀ ਰਸਤਾ ਹੈ ਅਸਲ, ਅਜ਼ਮੋ ਹਿੰਮਤ ਜਿਹੜੀ ਪੂਰੀ ਤਾਕਤ ਹੁੰਦੀ ਹੈ ਇਨਸਾਨ 'ਚ ਯਾਨੀ ਮੁਸ਼ਕਲਾਂ ਨੂੰ ਬਰਦਾਸ਼ਤ ਕਰਨ ਦੀ, ਉਹ ਖੁਦਾ 'ਤੇ ਤਵੱਕਲ ਨਾਲ ਆਉਂਦੀ ਹੈ। ਅਗਰ ਇਨਸਾਨ ਨੂੰ ਅੱਲਾ 'ਤੇ ਤਵੱਕਲ ਹਾਸਿਲ ਹੋ ਜਾਏ ਤਾਂ ਫਿਰ ਉਹਦੇ 'ਚੋਂ ਅਜ਼ਮੋ ਹਿੰਮਤ ਪੈਦਾ ਹੁੰਦੀ ਹੈ ਜਿਹਦੇ ਨਾਲ ਉਹ ਜ਼ਿੰਦਗੀ ਦੀਆਂ ਮੁਸ਼ਕਲਾਂ ਨੂੰ ਬਰਦਾਸ਼ਤ ਕਰ ਸਕਦਾ। ਇੱਥੇ ਮੈਂ ਇੱਕ ਚੀਜ਼ ਇਹ ਵੀ ਜ਼ਿਕਰ ਕਰਦਾ ਚੱਲਣਾ ਕਿ ਜਿਹੜਾ ਰਸੂਲ ਹੈ ਔਰ ਅੰਬੀਆ ਜਿਹੜੇ ਨੇ ਇਹਨਾਂ 'ਤੇ ਸਭ ਤੋਂ ਜ਼ਿਆਦਾ ਮੁਸ਼ਕਲਾਂ ਆਉਂਦੀਆਂ ਨੇ। ਯਾਨੀ ਅੱਲਾ ਤਾਲਾ ਇਹਨਾਂ 'ਤੇ ਬਹੁਤ ਵੱਡਾ ਇਹਨਾਂ 'ਤੇ ਭਾਰ ਪਾਉਂਦੇ ਨੇ, ਦਾਵਤ ਦੇ ਕੰਮ ਦਾ ਭਾਰ, ਇਹ ਜ਼ਾਹਿਰ ਬਹੁਤ ਵੱਡਾ ਭਾਰ ਹੁੰਦਾ। ਅਤੇ ਇਹਦੇ 'ਚ ਫਿਰ ਇਹਨਾਂ 'ਤੇ ਉਸ ਹਿਸਾਬ ਨਾਲ ਮੁਸ਼ਕਲਾਤ ਵੀ ਆਉਂਦੀਆਂ ਨੇ। ਦੂਸਰਿਆਂ ਨੂੰ ਕਹਿਣਾ ਕਿ ਤੁਸੀਂ ਇਹ ਰਸਤਾ ਛੱਡ ਦਿਓ ਅਤੇ ਇਸ ਰਸਤੇ ਨੂੰ ਇਖਤਿਆਰ ਕਰੋ, ਜ਼ਾਹਿਰ ਇਹ ਬੜੀ ਮੁਸ਼ਕਲ ਗੱਲ ਹੈ। ਇੱਕ ਬੰਦੇ ਦਾ ਤੁਸੀਂ ਜਿਸ ਤਰ੍ਹਾਂ ਇੱਕ ਗੱਡੀ ਹੈ ਨਾ, ਤਾਂ ਉਹਦਾ ਸਟੇਅਰਿੰਗ ਇੱਕ ਪਾਸੇ ਜਾ ਰਹੀ ਹੈ, ਉਹਦਾ ਸਟੇਅਰਿੰਗ ਹੀ ਮੋੜ ਦੇਣਾ। ਗੱਡੀ ਤਾਂ ਇੱਕ ਬੇਜਾਨ ਚੀਜ਼ ਹੈ, ਉਹਦਾ ਤਾਂ ਸਟੇਅਰਿੰਗ ਮੋੜਿਆ ਵੀ ਜਾ ਸਕਦਾ, ਲੇਕਿਨ ਇਨਸਾਨ ਜਿਹੜਾ ਕਿ ਸ਼ਊਰ ਔਰ ਇਰਾਦੇ ਨਾਲ ਔਰ ਆਪਣੇ ਇੱਕ ਜਜ਼ਬੇ ਨਾਲ ਆਪਣੇ ਮਫਾਦਾਤ ਆਪਣੀਆਂ ਖਾਹਿਸ਼ਾਂ ਨੂੰ ਲੈ ਕੇ ਚੱਲ ਰਿਹਾ, ਇੱਕ ਮੰਜ਼ਿਲ ਵੱਲ ਦੌੜ ਰਿਹਾ, ਅਤੇ ਉਹਦਾ ਸਟੇਅਰਿੰਗ ਬਦਲ ਦੇਣਾ, ਉਹਨੂੰ ਕਹਿਣਾ ਇੱਧਰ ਨਹੀਂ ਜਾਣਾ ਇੱਧਰ ਜਾਣਾ, ਜ਼ਾਹਿਰ ਬੜਾ ਮੁਸ਼ਕਿਲ ਹੈ। ਇਨਸਾਨ ਦੇ ਮਫਾਦਾਤ 'ਤੇ ਜਦ ਪੈਂਦੀ ਹੈ, ਉਹਦੀ ਖਾਹਿਸ਼ਾਂ ਕੁਚਲੀਆਂ ਜਾਂਦੀਆਂ ਨੇ, ਉਹਦੀਆਂ ਤਮੰਨਾਵਾਂ ਦਾ ਖੂਨ ਹੋ ਜਾਂਦਾ, ਉਹ ਕਹਿੰਦਾ ਨਹੀਂ ਮੈਂ, ਬਹੁਤ ਰਜਿਸਟ ਕਰਦਾ, ਅਤੇ ਇਹ ਰਜਿਸਟੈਂਸ ਫਿਰ ਅੰਬੀਆਂ ਨੂੰ ਸਹਿਣੀ ਪੈਂਦੀ ਹੈ ਔਰ ਉਹ ਮਹਿਸੂਸ ਕਰਦੇ ਨੇ ਕਿ ਜਿਸ ਕੰਮ 'ਚ ਅਸੀਂ ਲੱਗੇ ਹਾਂ, ਇਸ ਕੰਮ ਨੇ ਤਾਂ ਸਾਡੀ ਜ਼ਿੰਦਗੀ ਨੂੰ ਬਹੁਤ ਦੁਸ਼ਵਾਰ ਕਰਤਾ, ਸਾਨੂੰ ਬਹੁਤ ਮੁਸ਼ਕਲਾਂ 'ਚ ਅਸੀਂ ਘਿਰ ਗਏ ਹਾਂ ਔਰ ਅਸੀਂ ਸ਼ਾਇਦ ਇਹਨਾਂ ਕੰਮਾਂ ਨੂੰ ਪੂਰਾ ਨਹੀਂ ਕਰ ਪਾ ਰਹੇ, ਕੀ ਵਜ੍ਹਾ? ਤਾਂ ਫਰਮਾਇਆ ਕਿ ਇਹ ਜਿਹੜਾ ਨਾ ਮੁਸ਼ਕਲਾਤ, ਇਹ ਜ਼ਾਹਿਰ ਹੈ ਕਿ ਇਹ ਅਜ਼ਮੋ ਹਿੰਮਤ ਬੰਦਾ ਤੈਅ ਕਰ ਸਕਦਾ। ਅਜ਼ਮੋ ਹਿੰਮਤ ਅੱਲਾਹ 'ਤੇ ਤਵੱਕਲ ਅੱਲਾਹ ਦੀ, ਜਿਸ ਅਸੀਂ ਗੱਲ ਕਰ ਰਹੇ ਸਾਂ, ਅਤੇ ਅੱਲਾਹ 'ਤੇ ਤਵੱਕਲ ਜਿਹੜਾ ਨਾ, ਇਹ ਕਿਸ ਤਰ੍ਹਾਂ ਪੈਦਾ ਹੁੰਦਾ? ਅੱਲਾਹ 'ਤੇ ਤਵੱਕਲ ਜਿਹੜਾ, ਇਹ ਖੁਦਾ ਦੇ ਈਮਾਨ ਤੋਂ ਉੱਠਦਾ। ਖੁਦਾ ਦਾ ਅਗਰ ਈਮਾਨ ਹੋਏਗਾ ਤਾਂ ਫਿਰ ਉਹ ਈਮਾਨ ਤਵੱਕਲ ਨੂੰ ਪੈਦਾ ਕਰੇਗਾ। ਖੁਦਾ ਦਾ ਈਮਾਨ ਜਿਹੜਾ, ਇਹ ਖੁਦਾ ਦੀ ਮਾਰਫਤ ਦਾ ਨਤੀਜਾ ਹੈ। ਅਗਰ ਇਨਸਾਨ ਖੁਦਾ ਨੂੰ ਪਹਿਚਾਣ ਜਾਏ ਤਾਂ ਫਿਰ ਉਹਨੂੰ ਹਕੀਕੀ ਈਮਾਨ ਨਸੀਬ ਹੁੰਦਾ। ਅਗਰ ਇਨਸਾਨ ਖੁਦਾ ਕੌਣ ਹੈ, ਖੁਦਾ ਕਿਹੜੀ ਜ਼ਾਤ ਹੈ, ਇਸ ਕਾਇਨਤ ਨਾਲ ਉਹਦਾ ਕੀ ਤਾਲੁਕ ਹੈ, ਮੇਰੇ ਨਾਲ ਉਹਦਾ ਕੀ ਤਾਲੁਕ ਹੈ, ਔਰ ਉਹਦੀ ਕੀ ਸ਼ਾਨ ਹੈ, ਕੀ ਅਜ਼ਮਤ ਹੈ, ਕੀ ਸਿਫਾਤ ਨੇ, ਅਗਰ ਇਸ ਚੀਜ਼ ਨੂੰ ਇਨਸਾਨ ਸਮਝ ਜਾਂਦਾ ਹੈ ਤਾਂ ਫਿਰ ਇਨਸਾਨ ਨੂੰ ਖੁਦਾ ਦੀ ਮਾਰਫਤ ਹਾਸਲ ਹੁੰਦੀ ਹੈ। ਸਹੀ ਮਾਰਫਤ, ਸਹੀ ਮਾਰਫਤ ਸਹੀ ਈਮਾਨ ਨੂੰ ਜਨਮ ਦਿੰਦੀ ਹੈ। ਸਹੀ ਈਮਾਨ ਹੋਏਗਾ ਤਾਂ ਫਿਰ ਤਵੱਕਲ ਪੈਦਾ ਹੋਏਗਾ। ਤਵੱਕਲ ਯਾਨੀ ਖੁਦਾ 'ਤੇ ਡਿਪੈਂਡ ਕਰੇਗਾ ਇਨਸਾਨ, ਮਿਹਨਤ ਕਰਕੇ ਖੁਦਾ 'ਤੇ ਭਰੋਸਾ ਕਰੇਗਾ ਕਿ ਖੁਦਾ ਮੇਰੀ ਮਿਹਨਤ ਦਾ ਨਤੀਜਾ ਕੱਢੇਗਾ ਔਰ ਮੇਰੀ ਮਦਦ ਕਰੇਗਾ। ਅਤੇ ਇਹ ਤਵੱਕਲ ਜਦੋਂ ਹੋਏਗਾ ਤਾਂ ਫਿਰ ਇਨਸਾਨ ਅਜ਼ਮੋ ਹਿੰਮਤ ਨਾਲ, ਜਦੋਂ ਨਾ ਕਿ ਵੀ ਨਤੀਜਾ ਜਿਹੜਾ ਉਹ ਮੇਰੇ ਹੱਥ 'ਚ ਨਹੀਂ, ਨਤੀਜਾ ਅੱਲਾਹ ਨੇ ਕੱਢਣਾ, ਮੇਰਾ ਕੰਮ ਹੈ ਆਪਣੀ ਜ਼ਿੰਮੇਦਾਰੀ ਭਰਪੂਰ ਤਰੀਕੇ ਨਾਲ ਅੰਜਾਮ ਦਿਆਂ। ਅਗਰ ਇਹ ਬਾਅਦ ਲੋਕਾਂ ਦਾ ਅਗਰ ਕੋਈ ਇਨਸਾਨ ਤਵੱਕਲ ਨਹੀਂ ਕਰ ਰਿਹਾ ਹੁੰਦਾ ਨਾ, ਤਾਂ ਉਹ ਸਮਝਦਾ ਕਿ ਮੇਰੀ ਮਿਹਨਤ ਨਾਲ ਨਤੀਜਾ ਨਿਕਲੇਗਾ, ਅਤੇ ਫਿਰ ਉਹ ਜਦੋਂ ਨਹੀਂ ਨਿਕਲਦਾ ਜਾਂ ਕੋਈ ਦੇਖਦਾ ਕਿ ਵੀ ਮੈਂ ਤਾਂ ਇਸ ਤਰ੍ਹਾਂ ਸੋਚਿਆ ਸੀ, ਇਸ ਤਰ੍ਹਾਂ ਨਹੀਂ ਹੋਇਆ, ਤਾਂ ਬਦਦਿਲ ਹੋ ਜਾਂਦਾ, ਫੈਡਅਪ ਹੋ ਕੇ ਰਸਤਾ ਛੱਡ ਦੇਗਾ। ਲੇਕਿਨ ਉਹ ਲੋਕ ਜਿਹੜੇ ਖੁਦਾ 'ਤੇ ਤਵੱਕਲ ਕਰਦੇ ਨੇ, ਉਹ ਫਿਰ ਰਸਤਾ ਨਹੀਂ ਛੱਡਦੇ, ਉਹ ਪੂਰੀ ਤਰੀਕੇ ਨਾਲ ਮਿਹਨਤ ਕਰਦੇ ਚਲੇ ਜਾਂਦੇ ਨੇ। ਅਤੇ ਫਰਮਾਇਆ ਕਿ ਕੀ ਅਸਾਂ ਤੁਹਾਡੇ ਵਾਸਤੇ ਤੁਹਾਡਾ ਸੀਨਾ ਨਹੀਂ ਖੋਲ੍ਹਤਾ, ਯਾਨੀ ਉਹ ਈਮਾਨ ਹਕੀਕੀ ਨਸੀਬ ਫਰਮਾ ਦਿੱਤਾ ਜਿਹੜਾ ਤੁਹਾਡੇ ਰਸਤੇ ਦੇ ਨੂੰ ਆਸਾਨ ਕਰਨ ਦਾ ਬਾਇਸ ਬਣ ਸਕਦਾ, ਬਲਕਿ ਬਣਿਆ ਵੀ ਵਵਾਦਾਨ ਅਨਕਾ ਵਿਜ਼ਰਕ, ਔਰ ਤੁਹਾਡੇ ਤੋਂ ਤੁਹਾਡਾ ਬੋਝ ਉਤਾਰ ਨਹੀਂ ਦਿੱਤਾ, ਯਾਨੀ ਜਿਹੜਾ ਬੋਝ ਤੁਹਾਡੇ ਤੁਹਾਨੂੰ ਤੁਹਾਡੇ 'ਤੇ ਪੈ ਗਿਆ ਸੀ ਕਿ ਤੁਸੀਂ ਅੱਲਾਹ ਲੋਕਾਂ ਨੂੰ ਬੁਲਾਉਣਾ ਹੈ, ਅਤੇ ਲੋਕਾਂ ਦਾ ਰਵੱਈਆ ਜਿਹੜਾ ਤੁਸੀਂ ਮਹਿਸੂਸ ਕਰਦੇ ਹੋ ਕਿ ਉਹ ਨਹੀਂ ਆ ਰਿਹਾ, ਔਰ ਫਿਰ ਤੁਹਾਨੂੰ ਗਮਗੀਨ ਕਰ ਦਿੰਦਾ ਸੀ, ਔਰ ਇਹ ਗਮ ਤੁਹਾਡੇ ਵਾਸਤੇ ਇੱਕ ਬੋਝ ਬਣ ਗਿਆ ਸੀ। ਯਾਨੀ ਇਹ ਨਹੀਂ ਕਿ ਉਹ ਜਿਹੜੀ ਦਾਵਤ ਹੈ ਉਹ ਆਪ ਵਾਸਤੇ ਕੋਈ ਨੌਜ਼ਬਿਲਾ ਮੁਸੀਬਤ ਸੀ, ਕੋਈ ਪੇਚੀਦਗੀ, ਐਸੀ ਨਹੀਂ ਗੱਲ। ਉਹ ਦਾਵਤ ਇੱਕ ਭਾਰੀ ਕੰਮ ਜ਼ਰੂਰ ਸੀ, ਲੇਕਿਨ ਉਹਨੂੰ ਆਪ ਬੜੀ ਹਿੰਮਤ ਨਾਲ ਕਰ ਰਹੇ ਸਨ। ਉਹਦੇ ਨਤੀਜੇ ਜਦੋਂ ਆਪਨੇ ਦੇਖਿਆ ਕਿ ਲੋਕ ਤੈਨੂੰ ਕਬੂਲ ਨਹੀਂ ਕਰਦੇ, ਅਤੇ ਫਿਰ ਆਪ ਨੂੰ ਇਹ ਆਪ 'ਤੇ ਗਮ ਸਵਾਰ ਆਇਆ ਕਿ ਮੇਰਾ ਕਸੂਰ ਮੇਰੇ ਹੀ ਕੋਲ ਜਨਤੇ ਨਹੀਂ, ਜਦੋਂ ਇਹ ਆਪਨੇ ਮਹਿਸੂਸ ਕੀਤਾ ਤਾਂ ਫਿਰ ਇਹ ਇੱਕ ਕਿਸਮ ਦਾ ਜਿਹੜਾ ਨਾ ਆਪ ਨੂੰ ਇੱਕ ਐਸਾ ਬੋਝ ਆਪ 'ਤੇ ਪੈ ਗਿਆ, ਇਹ ਗਮ ਜਿਹੜਾ ਕਿ ਫਰਮਾਇਆ ਅੱਲਾ ਦੀ ਅਨਕਾ ਦਾ ਜ਼ਹਰ ਹੈ, ਉਹ ਗਮ ਜਿਹੜਾ ਕਿ ਤੁਹਾਡੀ ਕਮਰ ਤੋੜ ਰਿਹਾ ਸੀ, ਯਾਨੀ ਕਿ ਇਹ ਗਮ ਉਹ ਬੋਝ ਜਿਹੜਾ ਕਿ ਤੁਹਾਡੀ ਕਮਰ ਤੋੜ ਰਿਹਾ ਸੀ। ਇਹ ਬੋਝ ਜ਼ਹਿਰ ਜਿਸ ਤਰ੍ਹਾਂ ਅਸੀਂ ਬਿਆਨ ਕੀਤਾ ਨਾ ਕਿ ਇਹ ਉਹ ਗਮ ਸੀ ਕਿ ਵੀ ਲੋਕ ਮੇਰੀ ਗੱਲ ਜਿਹੜੀ ਕਬੂਲ ਨਹੀਂ ਕਰਦੇ, ਅਤੇ ਇਹਦੇ 'ਚ ਮੇਰੀ ਗਲਤੀ ਜਾਂ ਮੇਰਾ ਕੋਈ ਕਸੂਰ ਤਾਂ ਨਹੀਂ। ਫਰਮਾਇਆ ਕਿ ਨਹੀਂ, ਅਸੀਂ ਤੁਹਾਨੂੰ ਇਨਸ਼ਰਾ ਸਦਰ ਕਰ ਦਿੱਤਾ, ਤੁਹਾਡਾ ਸੀਨਾ ਖੋਲ੍ਹ ਦਿੱਤਾ, ਤੁਹਾਨੂੰ ਗੱਲ ਸਮਝਾ ਦਿੱਤੀ, ਜਿਹੜਾ ਤੁਸੀਂ ਬੋਝ ਮਹਿਸੂਸ ਕਰਦੇ ਸੋ ਉਹਨੂੰ ਜਿਹੜਾ ਤੁਹਾਡੀ ਕਮਰ ਤੋੜ ਰਿਹਾ ਸੀ ਉਹਨੂੰ ਤੁਹਾਡੇ 'ਤੇ ਉਤਾਰ ਦਿੱਤਾ। ਵਰਫਾ ਨਾ ਲਖਾ ਜ਼ਿਕਰ, ਔਰ ਤੁਹਾਡੇ ਜ਼ਿਕਰ ਨੂੰ ਬੁਲੰਦ ਕੀਤਾ। ਯਾਨੀ ਹੁਣ ਕਈ ਲੋਕ ਤੁਹਾਡੀ ਗੱਲ ਨੂੰ ਸਮਝਦੇ ਨੇ, ਮੰਨਦੇ ਨੇ, ਐਪਰੀਸ਼ੀਏਟ ਕਰਦੇ ਨੇ, ਔਰ ਉਹ ਗੱਲ ਨਹੀਂ ਰਹੀ ਕਿ ਮਾਮਲਾ ਉਹ ਨਹੀਂ ਰਿਹਾ ਕਿ ਬਈ ਕੋਈ ਗੱਲ ਕਬੂਲ ਹੀ ਨਹੀਂ ਕਰ ਰਿਹਾ, ਜਾਂ ਬਹੁਤ ਹੀ ਥੋੜ੍ਹੇ ਲੋਕਾਂ ਨੇ ਗੱਲ ਕਬੂਲ ਕੀਤੀ ਹੈ। ਇਹ ਜਿਹੜਾ ਮਾਮਲਾ ਹੈ ਕਿ ਜਦੋਂ ਅੱਲਾਹ ਤਾਲਾ ਨੇ ਇਹ ਗੱਲ ਕਰ ਦਿੱਤੀ ਨਾ, ਤਾਂ ਫਿਰ ਫਰਮਾਇਆ ਫਇਨਾ ਮਾ ਲਉਸਰਾ ਯੁਸਰਾ, ਇਸ ਜਿਹੜੀ ਤੰਗੀ ਇਸ ਲਈ ਤੁਹਾਨੂੰ ਮਹਿਸੂਸ ਹੋ ਰਹੀ ਹੈ, ਇਹਦੇ ਨਾਲ ਇੱਕ ਬੜੀ ਵੱਡੀ ਆਸਾਨੀ ਨਾਲ ਚਲੀ ਆ ਰਹੀ ਹੈ। ਇਹ ਤੰਗੀ ਦਾ ਦੌਰ ਖਤਮ ਹੋਏਗਾ ਤਾਂ ਵੱਡੀ ਆਸਾਨੀ ਜਿਹੜੀ ਹੈ ਉਹਨੇ ਚਲੇ ਜਾਣਾ। ਇਹ ਅਸਲ 'ਚ ਉਹ ਆਸਾਨੀ ਜਿਹੜੀ ਹਿਜਰਤ ਤੋਂ ਬਾਅਦ ਫਿਰ ਆਪ ਨੂੰ ਮੁਯੱਸਰ ਆਈ ਕਿ ਇਕਤਦਾਰ ਆਪ ਨੂੰ ਮਿਲ ਗਿਆ, ਸਾਰੀ ਗੱਲ ਆਪਦੇ ਹੱਥ 'ਚ ਆ ਗਈ। ਉਹ ਲੋਕ ਜਿਹੜੇ ਆਪ ਨੂੰ ਮਤਲਬ ਆਪ ਦੀ ਦਾਵਤ ਨੂੰ ਕਬੂਲ ਨਹੀਂ ਸਨ ਕਰਦੇ ਔਰ ਆਪ ਨੂੰ ਕੋਈ ਪੱਥਰ ਮਾਰ ਰਿਹਾ, ਕੋਈ ਇਸ ਤਰ੍ਹਾਂ ਬੁਰਾ ਭਲਾ ਕਹਿ ਰਿਹਾ, ਕੋਈ ਮਜਨੂੰ ਕਹਿ ਰਿਹਾ, ਉਹਨਾਂ ਲੋਕਾਂ ਦੇ ਮੁਕਾਬਲੇ ਤਲਵਾਰ ਉਠਾਉਣ ਦੀ ਪੋਜੀਸ਼ਨ ਅੱਲਾਹ ਨੇ ਦੇ ਦਿੱਤੀ। ਸਾਹਬਾ ਨਾਲ ਆ ਗਏ, ਇੱਕ ਫੌਜ ਪੂਰੀ ਆਪਦੀ ਮਦਦ ਵਾਸਤੇ ਅੱਲਾਹ ਤਾਲਾ ਨੇ ਮੁਹੱਈਆ ਕਰ ਦਿੱਤੀ ਔਰ ਫਿਰ ਆਪ ਨੂੰ ਗਲਬਾ ਅਤਾ ਫਰਮਾਇਆ, ਉਹਨਾਂ ਨੂੰ ਮਗਲੂਬ ਕੀਤਾ ਅਤੇ ਆਪ ਨੂੰ ਇੱਜ਼ਤ ਔਰ ਗਲਬਾ ਦਿੱਤਾ। ਫਰਮਾਇਆ ਕਿ ਬੇਸ਼ੱਕ ਐਡੀ ਤੰਗੀ ਇਸ ਲਈ ਇਹਦੇ ਨਾਲ ਇੱਕ ਵੱਡੀ ਆਸਾਨੀ ਹੈ ਜਿਹੜੀ یہ پیچھے پیچھے چلی آ رہی ہے وہ میسر آنے والی ہے ان نمال اس رے یسرا بے شک اس تنگی دے نال ایک وڈی آسانی ہے فائدہ فرق تفن سب لہٰذا جدوں تسیں نبوت اور رسالت کی ذمہ داریاں تو فارغ ہو جاؤ یعنی کہ یہ جڑا کام تو نبوت اور رسالت کا دتا گیا ہے یہ تو تسیں انہوں انجام دے رہے ہو اور مزید دیندے چلے جاؤ گے دیندے چلے جاؤ گے آسانی تو میسر آ جائے گی پھر تسیں ہور جدوں ذمہ داریاں ادا ہوں جان گیا حتیٰ کہ ایک وقت آئے گا تسیں فارغ ہو جاؤ گے جدوں تسیں فارغ ہو جاؤ گے وَإِلَىٰ رَبِّكَ فَارْغَب تے فرمایا کہ تسیں فائدہ فرغ تو فن سب جدوں تسیں نبوت اور رسالت کی ذمہ داریاں تو فارغ ہو جاؤ فن سب تو فرمایا عبادت واسطے کمر بستہ ہو جاؤ فن سب اٹھ کھڑا ہو فن تو مراد ہے کہ ان اٹھ کھلو اور کس واسطے اٹھ کھلو عبادت واسطے اللہ دی عبادت کرنا تے یعنی ایسا نہیں کیا کہ جدوں تسیں نبوت اور رسالت کی ذمہ داریاں تو فارغ ہو تو پھر آرام کرنا یہ نہیں کیا کہ پھر تسیں اپنی کمر کس لو کس کام واسطے اللہ دی عبادت واسطے فن سب وائل رب کا فرق تو اپنے رب نے لو لگانا تسیں جدو نبوت اور رسالت کی ذمہ داریاں کا کام مکمل ہو جائے اور تسیں پھر اللہ کی عبادت لگ جانا ہے اور پھر اللہ نے لو لگانی ہے یعنی کہ تسیں جس طرح کہ اِسی دیکھنے نا کہ نبی صلی اللہ علیہ وسلم آخری زمانے سے عبادت بہت زیادہ لگ گئے سن تو آپ کے پیر جڑے سن سوج جاتے سن کھڑے کھڑے جدو نماز لمبا قیام کرتے سن آپ اور وہی وجہ تو پھر آپ کے پیروں سوجن ہو جاتی سی صحابہ آپ کو دیکھتے سن تو کہتے سن کہ تسی اینی مشقت کیوں کرتے ہو اللہ تعالیٰ نے تواڈے تے اگلے پچھلے سارے گناہ معاف کرتے ہیں تو آپ نے فرمایا افلا اکون عبدن شکورا کی میں اللہ کا شکر گزار بندہ نہ بنا جی انہیں میرے تے اتنا کرم اور فضل کیتا ہے تو مینوں تو بڑا شکر ادا کرنا چاہیے یعنی کہ بڑی صحیح سوچ اور صحیح گل ظاہر ہے نبی اور رسول دیا گلیں جڑی ہوں نے انہوں دیا یہ تو انتہائی صحیح اور انتہائی حق تے کھڑی گلیں ہوں نا جی حق تے قائم گلیں نے ہوندیاں نے آپ نے فرمایا کہ میں ہوں اللہ کا شکر گزار بندہ نہ بنا یعنی میرے واسطے یہ نہیں معاملہ کہ جی اللہ تعالیٰ نے میرے تے بڑا فضل کیتا ہے بڑا کرم کیتا ہے تو میں ہوں لیٹ جا آرام کراں تے اپنا وقت جڑا نا بس جس طرح آرام اور آسائش گزار دیا نہیں ہوں میرے شکر گزار بندہ بننا چاہیے اور اللہ تعالیٰ دی خوب عبادت کرنی چاہیے اور اللہ نے لو لگانی چاہیے جس طرح کہ ایتھے حکم دیتا یہ پھر اپنی زندگی نظر آتا سی ایتھے سورت ختم ہو جاتی ہے اسی طرح ترجمہ کر لینے ہیں فرمایا علم نشرا لک صدرک کی اسی تواڈے واسطے تھوڑا سینہ نہیں کھول دیتا وزانا ان کا وزرک اور تواڈے تو تھوڑا بوجھ نہیں اتار دیتا الذی انقذ ظہرک جڑا بوجھ تھوڑی کمر توڑ رہا سی ورفعنا لک ذکرک اور تھوڑا ذکر بلند نہیں کر دیتا فإن مع العسر یسرا بے شک اس تنگی دے نال ایک وڈی آسانی ہے ان مع العسر یسرا بے شک اس تنگی دے نال ایک وڈی آسانی ہے فإذا فرغت فانصب تے جدوں تسیں نبوت اور رسالت دی ذمہ داریاں تو فارغ ہو جاؤ تے پھر عبادت تے کمر بستہ ہو جاؤ وإلی ربک فارغب تے اپنے رب نال لو لگاؤ واخر دعوانا ان الحمد للہ رب العالمین